लंबड़े लंबड़े भाला लंबड़े लंबड़े वाला
दिन
सोने नक दिन लंबड़े वाला।
और बाकी भी कई कुछ महाराज दा कह रहे हैं कालपुरख दा, क्योंकि वो निरंकार भी है रंकार भी है, वो किसी शक्ल च आ सकदा नहीं। यकीन ते प्रहलाद वेले थम पाड़ के बाहर महल्ले तीजे दा शब्द पिछली शब्द चौंकी च लिख रहा उसे भी हर आप दिखा लिया अपना आप, वो किसी रूप च भी हो सकता, उदे सारे रूप है उदा कोई भी रूप नहीं है। गगन में थाल रवचंद दीपक बने तारका मंडल जनक मोती तू मलान लो पवन चवरो करे सगल बनराय फुलंत ज्योति कैसी आरती होए। फिर दो डंडियां है यह हिंदू वाली आरती नहीं तां डंडियां दित्तियां कैसी आरती होए भाव खंडना तेरी आरती। फिर दो डंडियां हैं अनहता शब्द वाजंत फेरी रहा कहंदी तेरिया हजारों अखां क्योंकि वह देवी दी अखां बनाउंदे सी मूर्ति दी अंदर, वह कहंदी है तेरिया हजारों अखां जो मैं देखदे आ सब तेरिया ही अखां, तेरी एक भी अख नहीं सहस तब नैन नन नैन है तो एक, तेरिया सारिया ही मूर्तां हजारों तेरी कोई भी मूर्त नहीं सहस मूर्ते मूर्ति है उत्थे सहस मूर्ते नना एक मूर्त सहस पद बेमल नान एक पद तेरा कोई पैर नहीं है तेरे हजारों ही पैर है तू नासा बगैर है तेरिया हजारों ही नासा गंद में कहते नासा उन्हें तो पाठ ही कर लो गे इन रोज छोले वेले पढ़ लो गे जी पढ़ लो डर नहीं लगना रात नू उस वो देखते लो कमल दे कुछ हो महाराज किड्डा वड्डा शब्द दे रहे ने इनू कदी बैठ के विचार लिया करो। सहस तब नैन नन नैन है तो एक सहस मूर्त नना एक तो ही सहस पद विमल नान एक पद गंध बेन सहसतव गंध ऐदा तोड़ तोड़ के पढ़ना सहसतव गंध इव ओ मैं ते ऐसे जे देख के हैरान ही रह गया इस करके तेरिया हजारी अखा तेरी कोई अख नहीं मारे जिथे अजीब ही चीज लिख रहे ने लंबड़े 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 सारिया चीजा क्यों दे रहे ने गुरु नानक इसे रूप ते ही सारे फसते हैं इन्हों चीजा नैणा ते वाला ते दंदा ते फिर कंचन काया सोने की टाला। महाराज ऐसा कह रहे हो सिखो ओ जे किते तुसी ओदा रूप देख लिया तुसी इस रूप तो छुट जाओगे कदी नहीं डिगोगे। इस करके महाराज कह रहे ने भी जेड़ा तेरा रूप अगम है तेरा रूप अगम है तू नहीं कदी टिकेगा जी अंदर नाम दी कड़ाई चढ़ के ते आ किते रूप देख लिया अनूप तेरा दर्शाया अनूप याद रख जे तू दुनिया दे रूप पल गया दुखी दुनी सहेड़िया
दुखी दुनी सहेड़िया
दुनिया दे रूप पल जाएगा की होएगा जाए ता लगे दुख
जाए
फिर तू उस रूप नू देख के तेरे अंदर होर अग भड़कनी है जिन्ना ਹੋਰ ਰੂਪ ਦੇਖੇਗਾ ਓਨਾ ਹੀ ਤੂੰ ਅੱਗ ਬਲਦੀ ਚ ਹੋਰ ਲੱਕੜਾਂ ਪਾ ਰਿਹਾ
ਰੂਪੀ ਭੁੱਖ ਨਾ ਰਸ ਸਰੀਰ ਕੇ
ਰਸ ਸਰੀਰ ਕੇ
ਤਿਤਨੇ ਲੱਗੇ ਦੁੱਖ
ਤਿਤਨੇ ਲੱਗੇ ਦੁੱਖ
ਰੂਪੀ ਭੁੱਖ ਨਾ
ਤੈਨੂੰ ਨਾਮ ਜਪਣਾ ਪੈਣਾ ਜੇ ਉਸ ਰੂਪ ਤੱਕ ਪਹੁੰਚਣਾ ਕਿ ਇਸੇ ਸ਼ਬਦ ਦੇ ਵਿੱਚ ਹੀ ਕਹਿ ਰਿਹਾ
ਜਪ ਹੋ ਤੁਸੀਂ ਜਪ ਹੋ
ਜਪਣ ਨਾਲ ਇੰਨਾ ਨੀ ਹੋ ਜਾਣਾ ਵੀ ਤੂੰ ਰੂਪ ਦੇਖ ਲਏਗਾ ਹੋਰ ਵੀ ਇੱਕ ਚੀਜ਼ ਕਮਾਲ ਦੀ ਹੋਣੀ ਕੀ ਹੈ
ਜਮ ਦੁਆਰੇ ਨਾ ਉਹ ਖੜੀਆਂ
ਪਰ ਜਿਹੜਾ ਤੂੰ ਜਪਿਆ ਉਹਨੂੰ ਕੰਨਾਂ ਨਾਲ ਸੁਣੀ ਜ਼ਰੂਰ ਉਹ ਹੈ ਸਿੱਖ ਅਸਲ ਉਪਦੇਸ਼ ਜਿਹੜਾ ਤੂੰ ਜਪੇਗਾ ਉਹਨੂੰ ਸੁਣਨਾ ਵੀ ਪੈਣਾ ਤਾਂ ਅਗਲੀ ਤੁਕ ਲਿਖੀ ਸਿੱਖ
ਸਿੱਖ ਸੁਣੋ ਸਿੱਖ ਸਿੱਖ
ਉਸ ਤੁਕ ਦਾ ਅਸੀਂ ਬੜਾ ਉਲਟਾ ਮਤਲਬ ਲੈਂਦੇ ਉਹਦਾ ਮਤਲਬ ਵੀ ਇਹੋ ਹੀ ਹੈ ਸ਼ਬਦ ਦਾ ਜਪਣਾ ਤੇ ਸੁਣਨਾ
ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ
ਦੇਖਣਾ ਹੈ ਜਿਹੜਾ ਮੈਂ ਉੱਤੇ ਹੁਣ ਦੱਸ ਰਿਹਾ ਹਾਂ ਤੇ ਤੈਨੂੰ ਜਪਣਾ ਪੈਣਾ ਤੇ ਉਹਨੂੰ ਸੁਣਨਾ ਪੈਣਾ ਹੈ ਤੋ ਸ਼ਬਦ ਇੱਥੋਂ ਹੀ ਸ਼ੁਰੂ ਕਰਦੇ
ਤੇਰੇ ਬੰਕੇ ਲੋਇਣਾ ਦੰਤ
ਕੁਦਰਤੀ ਜੋ ਚੀਜ਼ ਦਿੱਤੀ ਹੈ ਇਨਸਾਨ ਨੂੰ ਉਹ ਦਸੇ ਗੁਰੂ ਸਾਰੇ ਬ੍ਰਹਮ ਗਿਆਨੀ ਭਗਤ ਜੋ ਐਡਾ ਪੂਰਨ ਬ੍ਰਹਮ ਗਿਆਨ ਚ ਉਹ ਇਸ ਰੂਪ ਨੂੰ ਕਿਦਾਂ ਵਿਗਾੜ ਸਕਦੇ? ਹਰ ਭਗਤ ਨਾਲ ਰੱਖਿਆ, ਹਰ ਤੇ ਕੇਸ ਸੀ, ਰੱਖਦੇ ਆਏ ਨੇ, ਰੱਖਦੇ ਰਹਿਣਗੇ। ਔਰ ਗੁਰੂ ਨਾਨਕ ਦੀ ਸਿੱਖੀ ਇਹੋ ਹੀ ਹੈ ਭਈ ਇਸ ਰੂਪ ਨੂੰ ਵਿਗਾੜਨਾ ਨੀ, ਇਹ ਰੱਬ ਦਾ ਦਿੱਤਾ ਹੈ ਕਿਉਂਕਿ ਰੱਬ ਦਾ ਇਹ ਰੂਪ ਹੈ।
ਸੋਹਣੇ ਨੱਕ ਜਿਨ ਲੰਬੜੇ ਵਾਲਾ,
ਸੋਹਣੇ ਨੱਕ ਜਿਨ ਲੰਬੜੇ ਵਾਲਾ,
ਕੰਚਨ ਕਾਇਆ ਸੋਹਣੇ ਕੀ ਤਾਲਾ,
ਕੰਚਨ ਕਾਇਆ ਸੋਹਣੇ ਕੀ ਤਾਲਾ।
ਇਹ ਕਾਇਆ ਕਿਉਂ ਗਿਆ? ਕਿਉਂਕਿ ਅੰਦਰ ਮੂਰਤੀਆਂ ਦੀ ਕਾਇਆ ਬਣਾਉਂਦੇ ਆ, ਕ੍ਰਿਸ਼ਨ ਦੀ, ਗੋਪੀਆਂ ਦੀ, ਸਾਰੀ ਮੂਰਤੀ ਪੂਜਾ ਦੇ ਅਗੇਂਸਟ ਸ਼ਬਦ ਹੈ। ਮਹਾਰਾਜ ਕਹਿੰਦੇ ਤੇਰੇ ਬੰਕੇ ਲੋਇਣ, ਵੀ ਤੇਰੇ ਬੰਕੇ ਲੋਇਣ ਆ, ਆਹ ਜਿਹੜੀ ਮੂਰਤੀ ਅੰਦਰ ਬਣਾਈ ਆ ਰਾਧਾ ਕ੍ਰਿਸ਼ਨ ਦੀ ਜਾਂ ਕ੍ਰਿਸ਼ਨ ਦੀ, ਇਹਨਾਂ ਦੇ ਬੰਕੇ ਲੋਇਣ, ਐਵੇਂ ਤਿੱਖੇ ਜੇ ਬਣਾ ਦਿੰਦੇ, ਇਹ ਕੋਈ ਲੋਣ ਨੇ?
ਤੇਰੇ
ਹਿੰਦੂਇਜ਼ਮ ਤੇ ਸੂਖਸ਼ਮ ਚੋਟਾਂ ਨੇ, ਮੈਂ ਤਾਂ ਸਮਝੋ ਬਾਣੀ ਕੋਈ ਚੀਜ਼ ਸਮਝਾ ਨਹੀਂ ਰਹੀ, ਕਾਟ ਕਰ ਰਹੀ ਹੈ ਨਾਲ ਨਾਲ ਹੀ। ਇਹ ਇਸ ਤਰ੍ਹਾਂ ਪਰ ਸਿਵਿਲਾਈਜ਼ਡ ਵੇ ਨਾਲ ਕਾਟ ਕੀਤੀ ਹੈ, ਜਿੱਦਾਂ ਕੋਈ ਤੁਰਿਆ ਜਾਏ ਬੰਦਾ ਹੋਏ ਤੇ ਉਹਨੂੰ ਕਹਿ ਦਈਏ, ਉਹਦੇ ਪੁੱਤ ਨੂੰ ਕਹੀਏ ਭਾਈ ਤੇਰਾ ਪੂਜਨੀਕ ਪਿਤਾ ਜੀ ਉਹ ਜਾ ਰਹੇ ਹਾਂ, ਬੱਚੇ ਨੂੰ ਕਹਿਣਾ ਇੱਕ ਕਹਿਣਾ ਹੀ ਹੈ। ਤੇ ਜੇ ਸਿੱਧਾ ਕਹਿ ਦਈਏ ਤੇਰੀ ਮਾਂ ਦਾ ਖਸਮ ਜਾ ਰਿਹਾ, ਗੱਲ ਤੇ ਇੱਕੋ ਸੱਚੀ, ਦੋਨੋਂ ਚੀਜ਼ਾਂ ਸੱਚੀਆਂ, ਪਰ ਇੱਕ ਤਰੀਕਾ ਸੂਖਸ਼ਮ ਹੈ, ਇੱਕ ਤਰੀਕਾ ਬ੍ਰਹਮ ਗਿਆਨੀਆਂ ਦਾ ਕਹਿਣ ਦਾ। ਇਸ ਤਰ੍ਹਾਂ ਸਾਰੀ ਬਾਣੀ ਚ ਜਿਹੜਾ ਕਿਹਾ ਹੈ ਉਹ ਇਸੇ ਤਰ੍ਹਾਂ ਕਿਹਾ ਹੈ ਵੀ ਤੇਰੇ ਪੂਜਨੀਕ ਪਿਤਾ ਜੀ ਜਾ ਰਹੇ ਨੇ, ਲੇਕਿਨ ਦੂਸਰੇ ਤਰੀਕੇ ਨਾਲ ਇਸ ਤਰ੍ਹਾਂ ਸੂਖਸ਼ਮ ਚੋਟਾਂ ਲਾਈਆਂ ਵੀ ਉਹਨਾਂ ਦਾ ਹਿਰਦਾ ਨਾ ਦੁਖੇ, ਪਰ ਗਿਆਨਵਾਨ ਬੰਦਾ ਸਮਝੇ ਵੀ ਇਹ ਕਿਹਦੇ ਵੱਲ ਲਾਈ ਹੈ, ਅੰਦਰ ਮੂਰਤੀ ਪੂਜਾ ਵੱਲ, ਉਹ ਚੀਜ਼ ਖਾਸ ਹੀ ਖੰਡਨ ਕਰ ਦਿੱਤਾ। ਕਿਹੜਾ?
ਸੋਵਨ ਢਾਲਾ ਕ੍ਰਿਸ਼ਨ ਮਾਲਾ,
ਸੋਵਨ ਢਾਲਾ ਕ੍ਰਿਸ਼ਨ ਮਾਲਾ।
ਤੁਸੀਂ ਮੂਰਤੀ ਬਣਾਉਂਦੇ ਹੋ, ਮਾਲਾ ਉੱਤੇ ਪਾਉਂਦੇ ਹੋ, ਹੋਰ ਸਾਰਾ ਕ੍ਰਿਸ਼ਨ ਮਾਲਾ, ਮੇਰੀ ਮਾਲਾ ਕੀ ਹੈ? ਜਪ ਹੋ
ਜਪ
ਮਾਲਾ ਤਾਂ ਖੰਡਨ ਕੀਤਾ, ਅਸੀਂ ਫੇਰ ਸਰਬ ਲੋਧੀਆਂ ਮਾਲਾ ਜਪ ਹੋ
ਜਪ
ਇਹ ਜਮ ਦੁਆਰੇ ਨਾ ਹੋ ਖੜੀਆਂ।
ਉਹ ਜਿਹੜਾ ਜਮ ਦਾ ਦੁਆਰਾ ਉੱਤੇ ਖੜਾ ਹੋਣਾ ਪੈਣਾ, ਫਾਲਨ ਹੋਣਾ ਪੈਣਾ, ਉਸ ਵੇਲੇ ਲੇਖਾ ਦੇਣਾ ਪੈਣਾ, ਉਸ ਵੇਲੇ ਨਾ ਮਾਲਾ ਮੂਲਾ ਨਾ ਕਿਸੇ ਨਾਲ ਨੀ ਛਡਾਉਣਾ ਤੁਹਾਨੂੰ, ਜਿੰਨੇ ਮਰਜ਼ੀ ਪੰਜ ਦੀ ਬਜਾਏ 500 ਕਕਾਰ ਪਾ ਲਓ, ਕਿਨ ਛਡਾਉਣਾ ਉਸ ਵੇਲੇ? ਬਾਹਰਲੇ ਭੇਖਣਾ ਨਹੀਂ ਛਡਾਉਣਾ ਹੈ, ਉਸ ਵੇਲੇ ਛਡਾਉਣਾ ਜੋ ਸ਼ਬਦ ਕਹਿ ਰਿਹਾ ਹੈ, ਜਪ ਹੋ
ਜਪ
ਜਪ ਹੋ
ਜਪ ਹੋ।
ਜਮ ਸਿੱਖ ਸਿੱਖ ਸਿੱਖ
ਪੰਜ ਪਿਆਰਿਆਂ ਜਿਹੜੇ ਅੰਮ੍ਰਿਤ ਛਕਾਉਂਦੇ ਆ, ਐਡੀ ਵੱਡੀ ਕੀਮਤੀ ਚੀਜ਼ ਜਾਂ ਖਪੌਲ ਦਿੰਦੇ ਆ, ਉਹਨਾਂ ਨੂੰ ਹੋਸ਼ ਹੋਣੀ ਚਾਹੀਦੀ ਬਾਣੀ ਕੀ ਕਹਿ ਰਹੀ ਹੈ। ਅੱਜ ਇਹੋ ਹੀ ਵਿਸਾਖੀ ਤੋਂ ਤੁਰੇ ਹਾਂ ਔਰ ਇਹੋ ਹੀ ਸ਼ਬਦਾਂ ਰਾਹੀਂ ਅਸੀਂ ਦੱਸਣਾ, ਭਾਈ ਗਿਆਨ ਦੇ ਨੇਤਰ ਖੋਲੋ, ਬਚੀਏ, ਜਿਨ੍ਹਾਂ ਨੂੰ ਦੀਖਿਅਤ ਕਰਦੇ ਹੋ ਉਹਨਾਂ ਨੂੰ ਇਹ ਦ੍ਰਿੜ ਕਰਾਓ, ਜਪ ਹੋ
ਜਪ ਹੋ
ਜਪ ਹੋ ਜਪ ਹੋ ਜਮ ਦੁਆਰੇ ਨਾ ਹੋ
ਸਾਨੂੰ ਜਪਣ ਵਾਲੇ ਨੂੰ ਖੜਾ ਕਰ ਲਿਆ, ਅਸੀਂ ਫਾਲਨ ਕਰ ਲਾਂਗੇ ਉਹਨੂੰ। ਭਾਈ ਬਾਣੀ ਚ ਤੁਸੀਂ ਇਹ ਲਿਖ ਰਹੇ ਹੋ, ਉੱਥੇ ਸਵਾਈ ਹੋਣੇ ਆ
ਸੱਜਣ ਸੇਰੀ ਨਾਲ ਮੈਂ।
ਜੋ ਚੱਲਦੇ ਆ ਨਾਲ ਚੱਲਣ,
ਜੋ ਚੱਲਦੇ ਆ ਨਾਲ ਚੱਲਣ,
ਜਿੱਥੇ ਲੇਖਾ ਮੰਗੀ, ਜਮ ਦੁਆਰੇ ਨਾ
ਹੋ ਖੜੀਆਂ, ਜਮ ਦੁਆਰੇ ਨਾ ਹੋ ਖੜੀਆਂ।
ਹੋਰ ਕੀ ਹੋ ਗਿਆ, ਹਾਂਸਾਂ ਤੂੰ ਹਾਂਸ, ਬੱਗੇ ਤੂੰ ਹੋਰ, ਤੇਰੇ ਮਨ ਦੀ ਵੀ ਸਭ ਜੰਗਾਲ ਲੱਥ ਗਈ, ਤੇ ਤੇਰੇ ਬੰਕੇ ਲੋਏ, ਤੇਰੇ ਆਪਣੇ ਵੀ ਅੰਮ੍ਰਿਤ ਪਿੰਨੇ ਲੋਏ ਨਾ, ਹਰ ਪ੍ਰੇਮ ਰਤਨ ਨਾ ਰਾਮ ਰਾਜੇ ਹੋ ਗਏ। ਅਖੀਰਲੀ ਤੋਕ ਹੈ
ਹੰਸ ਸੇ ਹੰਸਾ ਬੱਗ ਸੇ ਬੱਗਾ, ਹੰਸ ਸੇ ਹੰਸਾ ਬੱਗ ਸੇ ਬੱਗਾ,
ਹੰਸ ਹੰਸਾ ਬੱਗ ਪਹਿਲਾਂ ਅਕਾਲ ਪੁਰਖ ਵਾਲੇ ਇਸ਼ਾਰਾ, ਤੇਰੇ ਬੰਕੇ ਲੋਇਣ, ਇੱਥੇ ਤੇਰਾ ਲਫ਼ਜ਼ ਹੈ ਨੀ, ਉਹ ਜਪਣ ਵਾਲੇ ਦੇ ਆਪਣੇ ਹੋ ਗਏ। ਬੰਕੇ ਲੋ
ਹਰ ਕਾ ਚਿਹਨ ਸੋਈ ਹਰ ਜਾਨਤਾ,
ਤੇਰੀ ਕਿਆ ਤੇਰੀ
ਬੰਕੇ ਲੋਇਣ,
ਮਗਰੋਂ ਅਖੀਰ ਤੇ ਕੀ ਹੋ ਗਿਆ, ਉਹਦੇ ਆਪਣੇ ਹੋ ਗਏ ਜਪਣ ਵਾਲੇ ਦੇ।
ਬੰਕੇ ਲੋਇਣ ਵਿਸਾਲਾ, ਬੰਕੇ ਲੋਇਣ ਵਿਸਾਲਾ।
ਹੋਰ ਕੀ ਹੋ ਗਿਆ, ਲੋ ਉਹਦੀ ਚਾਲ ਹੀ ਵਿਗੜ ਗਈ, ਉਹ ਐਸਾ ਜਪਣ ਲੱਗਾ, ਐਸੀ ਮਸਤੀ ਆਈ, ਉਹਦੀ ਡਗਮਗ ਚਾਲ ਹੋ ਗਈ, ਉਹ ਕੁੜੋ ਕੇ ਉਹਦੇ ਕੋਲ ਤੁਰਿਆ ਹੀ ਨਹੀਂ ਜਾਂਦਾ ਸਿੱਧਾ, ਜਿੱਦਾਂ ਰੱਜ ਕੇ ਸ਼ਰਾਬ ਕਿਸੇ ਨਾਲ ਪੀਤੀ ਹੁੰਦੀ ਹੈ। ਮਹਾਰਾਜ ਅੱਗੇ ਉਹਦੀ ਉਹ ਹਾਲਤ ਦੱਸਦੇ, ਲਓ ਜਪਣ ਦੀ ਅਗਲੀ ਹਾਲਤ ਕੀ ਹੋਈ।
ਤੇਰੀ ਤੇਰੀ ਚਾਲ
ਮਦਰਾੜੀ ਬਾਣੀ, ਮਦਰਾੜੀ ਬਾਣੀ, ਮਦ ਮਦ ਭਰਿਆ ਗਿਆ ਬੋਲੀ ਚ,
ਮਦਰਾੜੀ ਬਾਣੀ, ਮਦਰਾੜੀ ਬਾਣੀ,
ਮਦਰਾੜੀ
ਬਾਣੀ, ਮਦਰਾੜੀ ਬਾਣੀ।
ਇਹ ਰੱਬ ਦੀ ਚਾਲ ਦੱਸ ਰਹੇ, ਰੱਬ ਦਾ ਇੰਨਾ ਜਦੋਂ ਉਹ ਬੋਲਦਾ ਹੈ ਉਹਦੀ ਕੀ ਹੈ ਬੋਲੀ ਚ,
ਮਦਰਾੜੀ ਬਾਣੀ, ਮਦਰਾੜੀ ਬਾਣੀ, ਮਦਰਾਣੀ ਬਾਣੀ।
ਅਗਲੇ ਲਫ਼ਜ਼ ਬੜੇ ਮੁਸ਼ਕਲ ਹੈ, ਕੋ ਵਿਰਲਾ ਸਮਝੇਗਾ। ਉਹਨੇ ਕੋਕ ਨੇ ਕੋਕਲਾ ਤਰਲ ਜਵਾਣੀ, ਮਹਾਰਾਜ ਇੱਥੇ ਕੋਕ ਸ਼ਾਸਤਰ ਦਾ ਦਿਸ ਰਹੇ ਨੇ, ਜਿਹੜਾ ਐਡਾ ਵੱਡਾ ਹਿੰਦੂਆਂ ਦਾ ਸੈਕਸ ਦਾ ਸ਼ਾਸਤਰ ਹੈ, ਉਹਦੀ ਗੱਲ ਛੱਡ ਲਿਓ। ਉਹਦਾ ਲਿਖਣ ਵਾਲਾ ਕੋਕਾ ਸੀ, ਉਹ ਕੋਕਲਾ, ਉਹ ਕਹਿੰਦੇ ਜਿਹੜੀ ਕੋਹਕਨੇ ਕੋਕਲਾ ਤਰਲ ਜਵਾਨੀ, ਤੂੰ ਦੁਨੀਆਂ ਭਰ ਦਾ ਵੱਡੇ ਤੋਂ ਵੱਡੇ ਸੈਕਸ ਦਾ ਜੇ ਸਵਾਦ ਲੈਣਾ ਹੈ, ਜਾਂ ਉਹ ਜਵਾਨੀ ਦਾ ਸਵਾਦ ਲੈਣਾ ਹੈ, ਤੇ ਆ ਦੇਖ ਤੈਨੂੰ ਮੈਂ ਇੱਕ ਰੱਬ ਦਾ ਵੀ ਇਹੋ ਹੀ ਰੂਪ ਹੈ। ਪਰ ਉਹ ਗਿਆਨ ਰਾਏ ਜਬ ਆਏ ਨਾਨਕ ਭੋਗ ਕਰੇ ਹੀ ਗਿਆਨ ਰਾਏ ਜਬ ਸੇਜੇ ਆਏ। ਲੱਖਾਂ ਭੋਗਾਂ ਦੇ ਸਵਾਦ, ਲੱਖਾਂ ਹੀ ਜਿਹੜੀਆਂ ਚੀਜ਼ਾਂ ਮਹਾਰਾਜ, ਇਹ ਸੱਤੋ ਹੀ ਸੱਤ ਹੈ ਬਾਣੀ, ਕੋਈ ਆਈਡੀਓਲੋਜੀ ਨਹੀਂ ਹੈ ਮਹਾਰਾਜ। ਇਹ ਚ ਕੋਕੇ ਦਾ ਨਾਂ, ਕੋਕ ਸ਼ਾਸਤਰ ਦਾ ਨਾਂ, ਜਵਾਨੀ ਦਾ ਨਾਂ, ਸਾਰਾ ਕੁਛ ਮਹਾਰਾਜ ਕਹਿੰਦੇ ਹੈ ਵੀ ਇਹ ਸਾਰਾ ਕੁਛ ਹੀ ਰੱਬ ਦੇ ਵਿੱਚ ਹੈ। ਉਹ ਐਡੇ ਉਹਦੇ ਚ ਗੁਣ ਹੈ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨ ਸਾਕੂ ਗਗਨ ਕੀ ਕਰੇ। ਨੈਣ ਤ੍ਰਿਪਤਾ ਵੀ ਖਪ ਖਪ ਮਰੇ। ਬਿਨਾ ਸੰਤੋਖ ਨਹੀਂ ਕੋ ਰਾਜਾ, ਸਭਨ ਮਨੋਰਥ ਬਿਨਸੇ ਸਭ ਕਾਜਾ। ਲੈ ਦੱਸਣ ਲੱਗੇ ਹੁਣ ਭੋਗਾਂ ਦਾ ਸਵਾਦ। ਬਿਨਾ ਸੰਤੋਖ ਨਹੀਂ ਕੋ ਰਾਜਾ, ਸਭਨ ਮਨੋਰਥ ਬਿਰਥੇ ਸਭ ਕਾਜਾ। ਨਾਮ ਰੰਗ ਸਰਬ ਸੁਖ ਹੋਏ, ਨਾਮ ਰੰਗ ਸਰਬ ਸੁਖ ਹੋਏ, ਵੱਡ ਭਾਗੀ ਕਿਸੇ ਪਰਾਵਤ ਹੋਏ। ਕੋਹ ਕਨ ਕੋਕਲਾ, ਕੋਹ ਕਨੇ ਕੋਕਲਾ, ਤਰਲ ਜੁਆਰੀ, ਕਹਾਣੀਆਂ ਚ ਕਿੱਡਾ ਕੁਫਰ ਤੋਂ ਲਿਆ ਗਿਆ। ਜੋਗਾ ਸਿੰਘ ਅਰਗਾ ਸਿੰਘ ਖੰਡੇ ਦੀ ਪੌਲ ਲੈ ਕੇ ਦਸਮ ਪਾਤਸ਼ਾਹ ਤੋਂ, ਔਰ ਜੋਗਾ ਸਿੰਘ ਆਪਣੀ ਉਹ ਵਿਚਾਰੇ ਦਾ ਵਿਆਹ ਹੋ ਰਿਹਾ, ਲਾਵਾਂ ਹੋ ਰਹੀਆਂ, ਉਥੋਂ ਲਾਵਾਂ ਛੱਡ ਕੇ ਉਹ ਮਹਾਰਾਜ ਦਾ ਹੁਕਮਨਾਮਾ ਸੁਣ ਕੇ ਚੱਲਿਆ ਹੈ। ਇਹਨਾਂ ਕਹਾਣੀਆਂ ਵਾਲਿਆਂ ਨਾਲ ਰਾਹ ਚ ਡੇਗ ਦਿੱਤਾ ਜੀ ਜੋਗਾ ਸਿੰਘ ਤੇ ਉੱਥੇ ਹੁਸ਼ਿਆਰਪੁਰ ਉਹ ਕੰਜਰੀ ਦੇ ਦੁਆਰੇ ਥੱਲੇ ਖੜਾ ਹੋ ਗਿਆ। ਬਾਰ ਬਾਰ ਜਾਏ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਧੱਕੇ ਮਾਰ ਮਾਰ ਫੇਰ ਤੋਰੇ। ਉਹ ਸਵੇਰੇ ਜਦੋਂ ਉਹ ਫਿਰ ਹਟੇ ਨਾ, ਫਿਰ ਉਤੋਂ ਦਰਵਾਜੇ ਚ ਚੜੇ, ਫਿਰ ਉਹਨੂੰ ਧੌਲਾਂ ਪੈਣ, ਤੱਫੇ ਪੈਣ, ਗੁਰੂ ਗੋਬਿੰਦ ਸਿੰਘ ਨਾਲ ਬੜੇ ਉਹਨਾਂ ਨੂੰ ਵਰਜ ਕੇ, ਤੇ ਫਿਰ ਉਹਦਾ ਹੰਕਾਰ ਟੁੱਟਾ ਤੇ ਉਹ ਫਿਰ ਤੁਰ ਪਿਆ। ਤੇ ਗਾਂਹ ਕਹਾਣੀ ਚ ਪਤਾ ਕੀ ਲਿਖਿਆ, ਉਹ ਫਿਰ ਜਾ ਕੇ ਉੱਥੇ ਸੇਵਾਦਾਰ ਮਹਾਰਾਜ ਨੂੰ ਸਵੇਰੇ ਉਠਾਉਣ, ਮਹਾਰਾਜ ਤੁਸੀਂ ਅੱਜ ਉੱਠਦੇ ਨਹੀਂ ਹੋ। ਉਹ ਕਹਿੰਦੇ ਯਾਰ ਮੈਂ ਸਾਰੀ ਰਾਤ ਸੁੱਤਾ ਨਹੀਂ। ਇਹ ਕੈਸੀਆਂ ਵਾਹੀਆਤ ਕਹਾਣੀਆਂ, ਮੈਂ ਸਾਰੀ ਰਾਤ ਸੁੱਤਾ ਨਹੀਂ। ਕਹਿੰਦੇ ਮਹਾਰਾਜ ਤੜੀਆਂ ਅੱਖਾਂ ਲਾਲ ਹੈ। ਉਹ ਯਾਰ ਉਹ ਸਿੰਘ ਦਾ ਪਹਿਰਾ ਦਿੰਦਾ ਰਿਹਾ ਮੈਂ ਉੱਥੇ, ਉਹ ਦਸਮ ਪਾਤਸ਼ਾਹ ਦੇ ਇੱਥੋਂ ਖੰਡੇ ਬਾਟੀ ਦੀ ਪੌਲ ਲਈ ਹੋਰ ਉਹ ਸਿੰਘ ਐਸਾ ਜਿਹੜਾ ਆਪਣੀ ਨੌਜਵਾਨ ਲੜਕੀ ਦਾ ਲਾਵਾਂ ਛੱਡ ਕੇ ਤੁਰ ਗਿਆ ਹੈ ਗੁਰੂ ਵਾਲੇ, ਉਹਨੂੰ ਕੋਈ ਹੋਰ ਸੋਚਦਾ ਹੈ? ਕਿੰਨੀਆਂ ਵਾਹਤ ਕਹਾਣੀਆਂ ਉਹਦੇ। ਫਿਰ ਪੂਜਾ ਖਾਣ ਨੂੰ ਹੁਸ਼ਿਆਰਪੁਰ ਗੁਰਦੁਆਰਾ ਜੋਗਾ ਸਿੰਘ ਦਾ ਫਲਾਂ, ਉਹ ਪਿਛੌੜ ਦਾ ਸਿੰਘ ਐਸਾ ਆਲਾ, ਐਸਾ ਦਸਮ ਪਾਤਸ਼ਾਹ ਦੇ ਉਹ ਸਿੰਘ, ਉਹ ਸਾਰਾ ਉਹਨਾਂ ਨੂੰ ਗੰਦ ਪਾ ਕੇ ਤੇ ਉਹਨਾਂ ਦੇ ਮੂੰਹ ਦੇ ਉੱਤੇ ਆਪਣੀ ਸਿਰਫ ਕਹਾਣੀ ਬਣਾ ਕੇ ਉਹ ਪੂਜਾ ਦੇ ਥਾਂ ਖੜੇ ਕਰਨ ਬਣਾ। ਕਦੀ ਹੋ ਸਕਦਾ ਵੀ ਗੁਰੂ ਕਾ ਸਿੰਘ ਕਦੀ ਡੋਲ ਜਾਏ? ਔਰ ਜਿਹੜਾ ਪਹਿਲਾਂ ਇਹਨਾਂ ਡੋਲਿਆ ਹੋਵੇ, ਐਡੀ ਸਭ ਆਹ ਜਵਾਨੀ ਛੱਡ ਕੇ ਜਿਹੜਾ ਆਇਆ ਹੋਵੇ।
ਕੋਹ ਕੰਨੇ ਕੋਕਲਾ ਤਰਲ ਜੁਆਰੀ,
ਅਸੀਂ ਬਾਣੀ ਦੇ ਰਾਹੀਂ ਨਹੀਂ ਕਹਾਣੀਆਂ ਮਰਾਉਣ ਦੇਣੀਆਂ ਕਿਸੇ ਨੂੰ। ਜ਼ਬਰਦਸਤ ਖੰਡਨ ਕਰਦੇ ਆ ਰਹੇ ਹਾਂ ਔਰ ਕਰਾਂਗੇ, ਕਿਉਂਕਿ ਕਦੀ ਹੋ ਨਹੀਂ ਸਕਦਾ ਵੀ ਜੋਗਾ ਸਿੰਘ ਐਡਾ ਵੱਡਾ ਸਿੰਘ ਹੋਏ ਔਰ ਤੁਸੀਂ ਉਹਦਾ ਡਰਾਮਾ ਰਚ ਰਹੇ ਹੋ ਨਾਲ ਹੀ ਗੁਰੂ ਮਹਾਰਾਜ ਦਾ। ਉਹ ਭਾਈ ਉਹ ਤੇ ਸਿੱਖ ਦੇ ਉੱਤੇ ਦੇ ਪਹਿਰੇ ਤੇ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਔਰ ਜੋ ਆਉਂਦੀਆਂ ਉਹ ਸ਼ਹੀਦ ਫੌਜਾਂ ਪਹਿਰੇ ਤੇ ਹੁੰਦੀਆਂ, ਤੁਸੀਂ ਦਸਮ ਪਾਤਸ਼ਾਹ ਦੀਆਂ ਅੱਖਾਂ ਸੁਜਾਤੀਆਂ। ਉਹਦੀ ਕਾਮ ਸਿੱਖ ਦੇ ਦੁਆਲੇ ਹੁਣ ਵੀ ਪਹਿਰਾ ਹੈ ਨਾਮ ਜਪਣ ਵਾਲੇ ਦੇ। ਪਰ ਉਹਦੀਆਂ ਸ਼ਹੀਦੀ ਫੌਜਾਂ ਦਾ ਪਹਿਰਾ ਹੈ, ਆਲੇ ਦੁਆਲੇ ਜਾਗਦੇ ਸਿੰਘ ਨੇ, ਆਲੇ ਦੁਆਲੇ ਉਹਦੇ ਪਹਿਰੇ ਤੇ ਹੈ। ਕਿਸੇ ਨੇ ਨਾਮ ਜਪਣ ਵਾਲੇ ਨੂੰ ਪੁੱਛਿਆ ਹੱਡ ਬੀਤੀ ਹੈ ਵੀ ਭਾਈ ਇਹ ਆਲੇ ਦੁਆਲੇ ਪਹਿਰਾ ਹੈ, ਇਹ ਤੁਹਾਡੀ ਰੱਖਿਆ ਕਰਦਾ? ਕਹਿੰਦਾ ਰੱਖਿਆ ਵੀ ਕਰਦਾ ਤੇ ਮੁੰਗਲਾ ਵੀ ਫੇਰਦੇ ਹੈ, ਦਰੁਸਤ ਵੀ ਕਰਦੇ ਹੈ, ਜੇ ਕਹਿਣੀ ਹੋਰ ਹੋਵੇ ਤੇ ਕਰਨੀ ਹੋਰ ਹੋਵੇ, ਲੋਕਾਂ ਨੂੰ ਉਪਦੇਸ਼ ਹੋਰ ਕਰੇ ਤੇ ਆਪ ਹੋਰ ਕਰੇ, ਫਿਰ ਇਹੋ ਸ਼ਹੀਦੀ ਫੌਜਾਂ ਚੰਗਾ ਸੋਧਾ ਚਾੜਦੀਆਂ ਉਸ ਬੰਦੇ ਨੂੰ। ਇਹ ਮਤ ਕਹੋ ਵੀ ਦਸਮ ਪਾਤਸ਼ਾਹ ਦਾ ਜਿੰਨੇ ਉਹ ਐਡੇ ਵੱਡੇ ਜਿਹੜੇ ਸੀ ਮਸੰਦ, ਉਹ ਪਕੌੜੇ ਵਾਂਗੂ ਭੁੰਨ ਕੇ ਰੱਖ ਸਕੇ, ਜਿਹੜੇ ਕਰਪਟਡ ਸਿੱਖ ਸੀ ਪੂਜਾ ਖਾਣ ਵਾਲੇ, ਮਸੰਦਾਂ ਨੂੰ ਤੇਲ ਦੇ ਕੜਾਹੇ ਤਾੜ ਦਿੱਤਾ ਦਸਮ ਪਾਤਸ਼ਾਹ ਨੇ। ਉਹਦੀਆਂ ਜਿਹੜੀਆਂ ਫੌਜਾਂ ਕੋਈ ਐਸੀਆਂ ਨਹੀਂ ਹੈ ਵੀ ਤੁਸੀਂ ਕੋਈ ਕਹੋ ਹੋਰ ਉਪਦੇਸ਼ ਹੋਰ ਕਰੋ ਤੇ ਆਪ ਤੁਸੀਂ ਚੋਰੀ ਛੱਪੀ ਹੋਰ ਕੋਈ ਕੰਮ ਕਰੋ। ਮਹਾਰਾਜ ਦੀ ਸਿੱਖੀ ਬੜੀ ਸਖ਼ਤ ਹੈ, ਉਹ ਦਸਮ ਪਾਤਸ਼ਾਹ ਉਹਨਾਂ ਦੇ ਪਹਿਰੇ ਤੇ ਕਰ ਦਿੰਦਾ ਸਾਰੀਆਂ, ਪਰ ਉਹ ਦਸਮ ਪਾਤਸ਼ਾਹ ਦੀਆਂ ਆਮ ਸ਼ਹੀਦੀ ਫੌਜਾਂ ਹੁੰਦੀਆਂ ਹੈ, ਨਾ ਕਿ ਤੁਸੀਂ ਦਸਮ ਪਾਤਸ਼ਾਹ ਦੇ ਢੇਡੂ ਸਵਾ ਦਿਓ ਵੀ ਉਹ ਜੀ ਮੈਂ ਤੇ ਰਾਤ ਨੂੰ ਸੁੱਤਾ ਨੀ, ਐਸੀ ਡਰਾਮਾਬਾਜੀ ਸਾਰੀਆਂ। ਉਹਨੇ ਨਾ ਕਹਾਣੀਆਂ ਲਾਈਏ ਕਿਹਾ ਐਸੀਆਂ ਬਾਣੀ ਦੀਆਂ, ਨਾਨਕ ਵੇਲੇ ਤੂੰ ਤੁਕਾਂ ਸਾਫ਼ ਹੈ ਵੀ ਜਵਾਨੀਆਂ ਜੂਨੀਆਂ ਕੀ ਹੈ ਉਹਦੇ ਅੱਗੇ।
ਮਗਰਾੜੀ ਮਗਰਾੜੀ ਪਾਣੀ ਮਗਰਾੜੀ ਤਰਲਾ ਜੁਆਣੀ ਆਪੇ ਪਾਣੀ ਆਪੇ ਪਾਣੀ ਕਿਛ ਮਨ ਕੀ ਪੂਰੀ ਸਾਰੰਗ ਜੂ ਪੱਗ ਹਰੇ ਠਿਮ ਠਿਮ ਠਿਮ
ਸਾਰੰਗ ਜੂ ਪੱਗ ਹਰੇ ਠਿਮ ਠਿਮ
ਆਪੇ ਆਪ ਸੰਧੂਰੀਏ
ਆਪੇ ਆਪ ਸੰਧੂਰੀਏ
ਇੱਛ ਮਨ ਕੀ ਰੰਗ ਰਾਤੀ ਫੇਰੇ ਮਾਚੀ
ਸ੍ਰੀ ਰੰਗ ਰਾਤੀ ਫੇਰੇ ਮਾਚੀ
ਉਦਕ ਗੰਗਾ ਵਾਣੀ
ਉਦਕ ਗੰਗਾ ਵਾਣੀ
ਬਿਨਵੰਤ ਨਾਨਕ ਦਾਸ ਹਰ ਕਾ ਗੁਰੂ ਨਾਨਕ ਦੇ ਵਾਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਵਾਲ ਦੇਖਣੇ। ਦੀਨ ਦੁਨੀਆ ਦੀਨ ਦੁਨੀਆ ਡਰ ਕਮੰਦੇ ਆ ਭਰੀ ਰੁੱਖ ਸਾਰੀ
ਮਾਂ
ਕੀਮਤੇ ਜਗ ਤਾਰੰਗੇ ਯਾਰੇ ਮੈਂ ਹਾਰ ਤੋਂ ਆਲਮ ਕੀਮਤੇ ਜਗ ਤਾਰੰਗੇ ਯਾਰੇ ਮਾ ਇੰਨੀ ਕੀਮਤ ਉਹਦੀ ਇੱਕ ਤਾਰ ਦੀ ਦਸਮ ਪਾਤਸ਼ਾਹ ਦੇ ਵਾਲ ਦੀ, ਹਾਂ ਇਹਦੇ ਨਾਲੋਂ ਵੀ ਜ਼ਿਆਦਾ ਕੀਮਤ ਤੇ ਕੋਈ ਚੀਜ਼ ਹੀ ਨਹੀਂ। ਫਕੀਰ ਸਾਈਂ ਜਿਹਨੇ ਚਾਰੇ ਸਾਹਿਬਜ਼ਾਦੇ ਵਾਰਤੇ ਸੀ ਆਪਣੇ ਬੁੱਧੂ ਸ਼ਾਹ ਜਿਸ ਵੇਲੇ ਪੰਗਾਣੀ ਦੇ ਯੁੱਧ ਤੋਂ ਬਾਅਦ ਵਾਪਸ ਗਿਆ ਤੇ ਉਹਦੀ ਕਾਰ ਵਾਲੀ ਕਹਿੰਦੀ ਮੇਰੇ ਚਾਰੇ ਲੜਕੇ ਕਿੱਥੇ ਨੇ, ਇੰਨੇ ਮਰੀਦ ਸੀ ਤੁਹਾਡੇ ਨਾਲ। ਕਹਿੰਦੇ ਮੈਂ ਉਹਨਾਂ ਦਾ ਸੌਦਾ ਕਰਿਆ ਆ। ਕਹਿੰਦੇ ਹੈ ਉਹਨਾਂ ਨਾਲੋਂ ਸਾਰਿਆਂ ਨੂੰ ਮੈਂ ਵੇਚ ਕੇ ਮਾਰ ਕੇ ਤੇ ਇੱਕ ਚੀਜ਼ ਵਡਮੁੱਲੀ ਲਿਆਇਆ, ਉਹ ਕੀ ਸੀ? ਉਹ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੰਘੇ ਵਿੱਚ ਫਸੇ ਵਾਲ। ਭਗਾਣੀ ਦੇ ਯੁੱਧ ਚੋਂ ਜਦੋਂ ਫਕੀਰ ਯੁੱਧ ਜਿੱਤ ਲਿਆ ਮਹਾਰਾਜ ਨੇ, ਉਧਰ ਤੇ ਖੁਸ਼ੀ ਦੀ ਇਹ ਗੱਲ ਸੀ ਵੀ ਮਹਾਰਾਜਾ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ ਪੈਦਾ ਹੋਇਆ ਉਦੋਂ, ਔਰ ਉਸ ਵੇਲੇ ਭਗਾਣੀ ਦਾ ਯੁੱਧ ਜਿਸ ਵੇਲੇ ਜਿੱਤ ਕੇ ਆਏ, ਅੱਗੇ ਵੱਡੀ ਖੁਸ਼ੀ ਦੀ ਗੱਲ ਏ, ਪਰ ਬੜੀ ਗਮੀ ਦੀ ਗੱਲ ਸੀ ਵੀ ਪੀਰ ਸਾਹਿਬ ਦੇ ਜਿਹੜੇ ਪਹਿਲੇ ਮੁਸਲਮਾਨ ਭੇਜੇ ਸੀ ਪਠਾਨ, ਉਹ ਪਿੱਠ ਦਿਖਾ ਗਏ ਸੀ, ਦਗਾ ਕਰ ਗਏ ਸੀ, ਦੂਸਰੀ ਫੌਜ ਨਾਲ ਜਾ ਰਹੇ ਸੀ। ਫਿਰ ਪੀਰ ਸਾਹਿਬ ਆਪ ਉਥੋਂ ਲੈ ਕੇ ਆਪਣੀਆਂ ਚਾਰੇ ਸਾਹਿਬਜ਼ਾਦੇ ਔਰ ਨਾਲ ਮਰੀਦ ਲੈ ਕੇ ਆਪ ਜੰਗ ਚ ਜੂਝੇ, ਜਿਨ੍ਹਾਂ ਦੇ ਵਿਚ ਚਾਰੇ ਲੜਕੇ ਉਹ ਸ਼ਹੀਦ ਹੋ ਗਏ, ਸਾਰੇ ਮਰੀਦ ਮਾਰੇ ਗਏ। ਔਰ ਫਿਰ ਜਿਸ ਵੇਲੇ ਫਤਿਹ ਦੇ ਨਗਾਰੇ ਵੱਜ ਰਹੇ ਸੀ, ਮਹਾਰਾਜ ਅੱਗੇ ਜਿਸ ਥਾਂ ਦੇ ਉੱਤੇ ਦਸਤਾਰ ਬੰਨਦੇ ਹੁੰਦੇ ਸੀ ਮਹਾਰਾਜ, ਉਹ ਮੈਂ ਥਾਂ ਦੇਖਿਆ, ਬਾਕੀ ਥਾਂ ਸਾਰੇ ਝੂਠੇ ਐ। ਉਹ ਜਿਹੜਾ 52 ਕਵੀਆਂ ਵਾਲਾ ਥਾਂ ਦੱਸਦੇ ਆ ਨਾ ਛੋਟਾ ਜਿਹਾ ਥੱਲੇ, ਉਹ ਮਹਾਰਾਜ ਨੂੰ ਕੋ ਕਵਿਤਾ 52 ਕਵੀ ਸੋਚਣ ਡੇ ਸੀ। ਆਲੇ ਦੁਆਲੇ ਦਿਨ ਰਾਤ ਯੁੱਧ, ਆਲੇ ਦੁਆਲੇ ਸਾਰੀਆਂ ਗੱਲਾਂ, ਤੁਸੀਂ 52 ਕਵੀ ਉੱਥੇ ਤੇ ਬੈਠ ਵੀ ਨੀ ਸਕਦੇ। 52 ਕਵੀ ਛੋਟੀ ਜਿਹੀ ਜਗ੍ਹਾ ਦੀਵਾਨ ਲਾਉਂਦੇ ਸੀ ਜੀ ਮਹਾਰਾਜ, ਇਹਨਾਂ ਨੇ ਆਪਣੀਆਂ ਕਵਿਤਾ ਦਾ ਭੋਸ ਪੂਰਾ ਕਰਨ ਲਈ ਉਹ ਮਹਾਰਾਜ ਨੂੰ ਉੱਥੇ ਜੀ 52 ਕਵੀ ਰੱਖੇ ਸੀ। ਮਹਾਰਾਜ ਨੂੰ ਸੋਚ ਰਿਹਾ ਸੀ ਕੁਛ ਹੋਸ ਦੇ ਕੋਈ ਕਹਾਣੀ ਬਣਾਉਣੀ ਹੈ ਤੇ ਕੋਈ ਧਿਆਨ ਨਾ ਬਣਾਓ ਵੀ ਉਸ ਵੇਲੇ ਮਹਾਰਾਜ ਕਿਹੜੇ ਕੰਮਾਂ ਚ ਰੁੱਝੇ ਸੀ। ਤੁਸੀਂ ਮਹਾਰਾਜ ਦੀਆਂ 52 ਕਵੀ ਬਣਾ ਦਿੱਤੇ ਜੀ। ਇੱਕ ਕਵੀ ਉਹ ਮਹਾਰਾਜ ਇੰਨਾ ਦਾਨ ਦਿੰਦੇ ਸੀ ਕਵੀਆਂ ਨੂੰ, ਉਹ ਮਹਾਰਾਜ ਨੇ ਕਿਹਾ, ਉਹ ਇੱਕ ਕਵੀ ਲਿਖਦਾ ਵੀ ਮੈਂ ਬੜੀ ਦੂਰੋਂ ਧੂੜ ਉੱਡਦੀ ਆ ਰਹੀ ਸੀ, ਉਹ ਸਾਰੀ ਦੁਨੀਆਂ ਖੜੀ ਹੋ ਗਈ ਸ਼ਹਿਰ ਚ, ਉਹ ਕੌਣ ਆ ਰਿਹਾ? ਉਹ ਕੋਈ ਦਿੱਲੀ ਦਾ ਬਾਦਸ਼ਾਹ ਆ ਰਿਹਾ। ਉਹ ਕਹਿੰਦੇ ਨਹੀਂ, ਹਾਥੀ ਤੇ ਚੜਿਆ ਸੀ ਉਹ। ਤੇ ਉਹ ਸਾਰਾ ਫਿਰ ਬੰਦਾ ਉੱਠ ਕੇ ਕਹਿਣ ਲੱਗਾ, ਬਹਿ ਜਾਓ ਲੋਕੋ, ਕੋਈ ਨੀ ਆ ਰਿਹਾ, ਮੈਂ ਤੇ ਇੱਕ ਗਰੀਬ ਨਵਾਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕਵੀ ਆ, ਉਹਨੇ ਮੈਨੂੰ ਇਹ ਸਾਰਾ ਦਾਨ ਦਿੱਤਾ ਹੈ। ਮਤਲਬ ਐਸੀਆਂ ਜਿਹਦੇ ਨਾਲ ਕਿ ਉਹਨਾਂ ਕਵੀਆਂ ਦਾ ਪੂਜਾ ਉਹਨਾਂ ਦੀ ਹੋਰ ਸਾਰਾ। ਉਹ 52 ਕਵੀ ਨਹੀਂ ਸੀ ਭਾਈ, ਉੱਥੇ ਇਹੋ ਜਿਹੇ ਸਾਕੇ ਵਰਤ ਰਹੇ ਸੀ। ਮਹਾਰਾਜ ਜਿਸ ਵੇਲੇ ਆਇਆ, ਉਹਨੇ ਭੀਖਣ ਸ਼ਾਹ ਨਾਲ ਪੁੱਛਿਆ ਕਿ ਭਾਈ ਮਹਾਰਾਜ, ਤੇ ਮਹਾਰਾਜ ਅੱਗੇ ਉਸ ਉਹ ਥਾਂ ਐਸੇ ਥਾਂ ਮਹਾਰਾਜ ਬੈਠਦੇ ਆ ਜਿੱਥੇ ਸਾਹਮਣੇ ਸੂਰਜ ਨਿਕਲਦਾ ਹੈ ਤੇ ਮਹਾਰਾਜ ਦੇ ਚਿਹਰੇ ਤੇ ਪੈਂਦਾ ਸੀ, ਤਾਂ ਕਿ ਉਹ ਸਾਹਮਣੇ ਸ਼ੀਸ਼ਾ ਰੱਖ ਕੇ ਆਪਣੀ ਦਸਤਾਰ ਵਗੈਰਾ ਸਜਾਉਂਦੇ ਸੀ। ਉਹ ਦਸਤਾਰ ਵਾਲਾ ਥਾਂ ਹੈ, ਔਰ ਉੱਥੇ ਮਹਾਰਾਜ ਕੇਸ ਵਾਹ ਰਹੇ ਸੀ। ਔਰ ਜਿਸ ਵੇਲੇ ਕੇਸ ਵਾਹ ਰਹੇ, ਫਿਰ ਆ ਵੀ ਆ ਗਿਆ ਪੀਰ ਜੀ, ਉਹਨਾਂ ਨਾਲ ਕਦਮਬੋਸੀ ਕੀਤੀ ਔਰ ਉਹਨਾਂ ਨਾਲ ਪੁੱਛਿਆ ਸਾਰਾ। ਮਹਾਰਾਜ ਬੜੇ ਖੁਸ਼ ਸੀ, ਅੱਗੇ ਹੀ ਸਾਰਾ ਜੰਗ ਦਾ ਹਾਲ ਪਤਾ ਸੀ। ਉਹ ਕਹਿੰਦੇ ਮੰਗੋ ਜੋ ਕੁਛ ਪੀਰ ਜੀ ਮੰਗਣਾ ਹੈ। ਕਹਿੰਦੇ ਜੇ ਦੇ ਸਕਦਾ ਹੈ ਤੇ ਆ ਸਣੇ ਕੰਘੇ ਜਿਹੜੇ ਇਹਦੇ ਵਿੱਚ ਵਾਲ ਹੈ ਨਾ, ਇਹ ਮੈਨੂੰ ਬਖਸ਼ ਦਿਓ। ਕੰਘਾ ਤੇ ਵਾਲ ਉਸ ਖਾਨਦਾਨ ਕੋਲ, ਔਰ ਉਸ ਖਾਨਦਾਨ ਨੂੰ ਫਿਰ ਸਿੰਘਾਂ ਨਾਲ ਵੀ ਪੂਰੀ ਹੋਣ ਤੱਕ ਉਸੇ ਸਾਰੇ ਖਾਨਦਾਨ ਨੂੰ, ਬਾਕੀ ਮੁਸਲਮਾਨ ਮਾਰੇ ਗਏ ਪਰ ਉਸ ਖਾਨਦਾਨ ਨੂੰ ਉਸੇ ਚੀਜ਼ਾਂ ਨਾਲ ਬਕਾਇਦਾ ਪਾਕਿਸਤਾਨ ਦਾ ਬਾਰਡਰ ਨੰਘਾ ਕੇ ਆਏ, ਤੇ ਉਹ ਸੀ ਕੀਮਤ ਪਾਈ ਦੀਨ ਦੁਨੀਆ ਚਾਰ ਕਮਲ ਹਾਰ ਤੋ ਆਲਮ ਕੀਮਤ ਜਗਤਾਰ ਯਾਰੇ ਮਾ ਹਾਰ ਤੋ ਆਲਮ ਕੀਮਤ ਜਗਤਾਰ ਯਾਰੇ ਮਾ। ਆਹ ਸੀ ਜੋ ਅਸੀਂ ਪਿਛਲੇ ਪ੍ਰਕਰਨ ਲਏ ਆ ਵੀ ਵਿਸਾਖੀ ਦੇ ਉੱਤੇ ਸਾਬਤ ਸੂਰਤ ਨਹੀਂ, ਸਾਬਤ ਸੂਰਤ ਗੁਰੂ ਗ੍ਰੰਥ ਸਾਹਿਬ ਦੇ ਬਚਨ ਸ਼ਬਦਾਂ ਰਾਹੀਂ ਅਸੀਂ ਪਹਿਲਾਂ ਹੀ ਹੈ।
ਸਾਬਤ ਸੂਰਤ ਦਸਤਾਰ ਸਿਰਾ ਸਾਬਤ ਸੂਰਤ ਦਸਤਾਰ ਸਰਾ
ਸਾਰੇ ਗੁਰੂ ਮਹਾਰਾਜਾਂ ਦੇ ਸਿੱਖਾਂ ਦੇ ਪਿੱਛੇ ਸਾਰੇ ਔਰ ਸਾਰਿਆਂ ਦੇ ਹੀ ਕੇਸ ਸੀ, ਸਭ ਕੁਝ ਸੀ ਐਨ ਠੀਕ। ਕਿਸ਼ਹਿਰਾ ਵੀ ਮਹਾਰਾਜ ਨੇ ਨਹੀਂ ਸੀ ਤੋਰਿਆ, ਕਿਸ਼ਹਿਰਾ ਵੀ 6ਵੀਂ ਪਾਤਸ਼ਾਹੀ ਵੇਲੇ ਐਡੀ ਜੰਗ ਹੋਏ, ਕੋਈ ਧੋਤੀਆਂ ਬਣ ਕੇ ਨਹੀਂ ਸੀ ਲੜਦੇ। ਉਹ
ਉਸ ਅਸੀਂ ਦੇਖੀਏ ਵਿਚਾਰੀਏ ਵੀ ਸਾਡੇ ਅਸੀਂ ਲੜਾਈ ਪੜਾਈ ਤੇ ਅਸੀਂ ਛੇਵੀਂ ਪਾਤਸ਼ਾਹ ਤੋਂ ਕਰਦੇ ਆ ਰਹੇ ਹਾਂ, ਉਦੋਂ ਦੀਆਂ ਤੇਗਾਂ ਚੱਕੀਆਂ ਸਭ ਕੁਝ ਸਾਡਾ ਜੰਗਜੂ ਡਰੈਸ ਉਦੋਂ ਤੋਂ ਸੀ। ਇਸ ਕਰਕੇ ਜੋ ਸਿਰਫ ਚੇਂਜ ਆਈ ਵਿਸਾਖੀ ਵਾਲੇ ਦਿਨ ਸਿੰਘ ਨਾਂ ਦੀ ਔਰ ਦੀਖਿਆ ਦੀ ਚੇਂਜ ਹੋਈ ਆ, ਹੋਰ ਕੋਈ ਚੇਂਜ ਨਹੀਂ ਹੋਈ। ਇਸ ਕਰਕੇ ਸਾਨੂੰ ਅਸੀਂ ਸੰਭਲਣਾ ਸ਼ਬਦਾਂ ਰਾਹੀਂ ਵੀ ਇਹ ਟੋਹ ਮਿਲਦੀ ਹੈ। ਲੰਬੜੇ ਜੋੜੀ ਹੈ ਜੀ ਮਹਾਰਾਜ ਨਾਲ। ਜਿਸ ਵੇਲੇ ਸੀਸ ਆ ਗਿਆ ਗੁਰੂ ਮਹਾਰਾਜ ਦੇ ਸਾਹਮਣੇ ਗੁਰੂ ਆਪਣੇ ਬਾਪ ਦਾ, ਤੇ ਉਹਨੇ ਪੁੱਛਿਆ ਸੀਸ ਲਿਆਉਣ ਵਾਲੇ ਨੂੰ, ਉੱਥੇ ਕੋਈ ਨਹੀਂ ਸੀ ਦਿੱਲੀ ਦਾ ਸਿੰਘ। ਉਹ ਕਹਿੰਦੇ ਮਹਾਰਾਜ ਹੈ ਸੀ ਬੜੇ ਪਰ ਵਿੱਚੇ ਮਿਲੇ ਗੋਲੇ ਸੀ, ਪਛਾਣੇ ਨਹੀਂ ਸੀ ਜਾਂਦੇ। ਫਿਰ ਦਸਮ ਪਾਤਸ਼ਾਹ ਨੇ ਕਿਹਾ ਮੈਂ ਐਸਾ ਸਿੰਘ ਸਜਾਊਂਗਾ ਜਿਹੜਾ ਲੱਖਾਂ ਵਿੱਚ ਖੜੋਤਾ ਦਿਸੇ ਵੀ ਉਹ ਪੱਗ ਵਾਲਾ ਸਿੰਘ ਹੈ, ਉਹ ਕੇਸਾ ਧਾਰੀ, ਸਾਰਿਆਂ ਨਾਲੋਂ ਵਿਲੱਖਣ ਸਿੰਘ ਮੈਂ ਪੈਦਾ ਕਰੂੰਗਾ। ਉਹ ਭਾਈ ਇਹ ਕਹਾਣੀ ਝੂਠੀ ਹੈ, ਮਹਾਰਾਜ ਨਾਲ ਨਹੀਂ ਇਹ ਕਿਹਾ। ਅਸੀਂ ਪਹਿਲਾਂ ਤੂੰ ਹੀ ਛੇਵੀਂ ਪਾਤਸ਼ਾਹ ਤੂੰ ਗੁਰੂ ਨਾਨਕ ਦੇ ਵੇਲੇ ਤੂੰ ਅਸੀਂ
ਖੂਬ ਤੇਰੀ ਪੱਗ ਦੀ
ਲੰਬੜੇ ਨਾਨਕ ਦੀ ਗੱਲ ਕਰ ਰਹੇ 200 ਸਾਲ ਪਹਿਲਾਂ ਗੁਰੂ ਨਾਨਕ ਤੋਂ। ਆ ਦੇਖੋ ਬਾਣੀ ਕੀ ਕਹਿ ਰਹੀ ਹੈ, 200 ਸਾਲ ਪਹਿਲਾਂ ਦੀ ਬਾਣੀ ਹੈ ਔਰ ਬਾਣੀ ਕਿਹਦੀ ਹੈ, ਨਾਮਦੇਵ ਜੀ ਦੀ। ਉਹਦੀ ਬਾਣੀ ਦੇਖੋ ਕੀ ਕਹਿ ਰਹੀ ਹੈ, ਉੱਥੋਂ ਟੋਹ ਲੈਣੀ ਹੈ। ਉਹ ਰੱਬ ਨੂੰ ਕੇਸਵਾ ਕਹਿ ਰਹੇ ਨੇ,
ਮੁਕ ਪਾਰ ਉਤਾਰੇ ਕੇਸਵਾ, ਮੁਕ ਪਾਰ ਉਤਾਰੇ ਕੇਸਵਾ, ਕੇਸਵਾ ਕੇਸਵਾ ਕੇਸਵਾ, ਮੁਕ ਪਾਰ ਉਤਾਰੇ ਕੇਸਵਾ।
ਹੁਣ ਇਹਨਾਂ ਨਾ ਐਸੇ ਭਗਤ ਦਾ ਜਿਹੜਾ ਮਹਾਰਾਜ ਨੂੰ ਕੇਸਾਂ ਵਾਲਾ ਕਹਿ ਰਿਹਾ, ਉਹਦੇ ਆਪਣਾ ਰੋਡਾ ਭੋਡਾ ਹੋ, ਇਹ ਕਿੱਡੀ ਬੇਇਨਸਾਫੀ ਸਿੱਖ ਕੌਮ ਨਾਲ ਹੋ ਰਹੀ ਆ। ਸਾਰੀ ਬਾਣੀ ਦੇ ਭਗਤ ਅਸੀਂ ਮੁਸਲਮਾਨਾਂ ਦੀ ਬਾਣੀ ਅੱਜ ਲਿਆਵਾਂਗੇ, ਜਿਨ੍ਹਾਂ ਦੇ ਸਿਰ ਤੇ ਜਿਹੜੇ ਲੰਬੇ ਕੇਸ ਸਭ ਕੁਛ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜੇ ਉਹ ਗੁਰਬਾਣੀ ਸਤ ਸਰੂਪ ਦੱਸਦੀ ਹੈ ਤੇ ਉਹ ਆਪਣਾ ਆਪਣਾ ਸਰੂਪ ਕਿਉਂ ਨਾ ਉਦਾਂ ਦਾ ਹੋਊਗਾ। ਹਰ ਇੱਕ ਦੀ ਜਿੰਨੀਆਂ ਦੀ ਬਾਣੀ ਹੈ ਸਭ ਦੇ ਕੇਸ ਸੀ, ਦਾੜੀਆਂ ਸੀ, ਸਭ ਕੁਛ ਸੀ। ਔਰ ਉਹ ਮਹਾਰਾਜ ਸ਼ਬਦ ਦੇ ਰਹੇ ਨੇ ਨਾਮਦੇਵ ਜੀ,
ਮੁਕੋ ਪਾਰ ਉਤਾਰੇ ਕੇਸਵਾ, ਪਾਰ ਉਤਾਰੇ ਕੇਸਵਾ, ਕੇਸਵਾ ਕੇਸਵਾ ਕੇਸਵਾ, ਇਹ ਕਾਇਆ ਡੂਬੇ ਕੇਸਵਾ,
ਸਮੁੰਦਰ ਦੇ ਵਿੱਚ ਲਹਿਰ ਹੁੰਦੀ ਹੈ ਇੱਕ ਬਹੁਤ ਭਾਰੀ, ਜਿਹਦੇ ਚ ਕੋਈ ਬੰਦਾ ਜੇ ਕਾਇਆ ਆਪਣੀ ਸੁੱਟ ਦੇ ਜਿਸਮ ਤੇ ਉਹ ਡੋਬ ਛਿੜਦੀ ਹੈ ਲਹਿਰ ਵੱਡੀ। ਮੇਰੇ ਚ ਐਡੀ ਲੋਭ ਦੀ ਲਹਿਰ, ਲਾਲਚ ਦੀ ਲਹਿਰ, ਕੁੱਤਾ ਲਾਲਚ ਜਿਹੜਾ ਅੰਦਰ ਮੇਰੇ ਵੜੇ ਆ, ਇਹ ਲਾਲਚ ਮੇਰੇ ਅੰਦਰੋਂ ਗਰੀਡ ਹਟਦੀ ਨਹੀਂ ਹੈ, ਇਹ ਜਿਹੜੀ ਲਹਿਰ ਹੈ ਨਾ ਮੇਰੀ ਕਾਇਆ ਡੋਬੀ ਜਾਂਦੀ ਹੈ।
ਲੋਭ ਲਹਿਰ ਅਤ
ਤਿਆਰ ਹੈ, ਕਾਇਆ
ਡੂਬੇ ਕੇਸਵਾ, ਕਾਇਆ ਡੂਬੇ ਕੇਸਵਾ,
ਸੰਸਾਰ ਸਮੁੰਦੇ ਤਾਰ ਗੋਬਿੰਦੇ,
ਸੰਸਾਰ ਸਮੁੰਦੇ ਤਾਰ ਗੋਬਿੰਦੇ,
ਕਿਆ ਪੋਟਰੀ ਵਾਂਗੂ ਬਿਲਕੁਲ ਐਨ
लगन है पूरी पी लहर है समुंदर है तरना है काया डुबरी है क्या पोइट्री दी हद हो गई है पहली लाइन है
लोब लहरे अति निकट बाजे लोब लहरे अति निकट बाजे
काया ਭਰੀ ਪਈ ਹੈ ਕਿਸਾਨ ਕਾਇਆ
ਡੂਬੇ ਕੇ ਸੁਆ ਕਾਇਆ ਡੂਬੇ ਕੇ ਸੁਆ
ਸੰਸਾਰ ਸਮੁੰਦਰ
ਤਾਰ ਗੋਬਿੰਦ ਸੰਸਾਰ ਸਮੁੰਦਰ ਤਾਰ ਗੋਬਿੰਦ
ਇੱਕ ਹੋਰ ਰੱਬ ਨੂੰ ਨਾਂ ਦਿੰਦੇ ਇੱਕ ਹੋਰ ਪਰਮਾਤਮਾ ਦਾ ਨਾਂ ਰੱਖਿਆ ਕੀ ਕਹਿੰਦੀ ਹੈ
ਤਾਰੇ ਲੈ ਬਾਪ ਬੀਠਲਾ ਤਾਰੇ ਲੈ ਬਾਪ ਬੀਠਲਾ
ਜਿਹਦਾ ਬਾਪ ਕੇਸਵਾ ਹੋਇਆ ਉਹਦਾ ਪੁੱਤ ਮੋਨਾ ਕਿੱਦਾਂ ਹੋ ਸਕਦਾ
ਕੇਸਵਾ
ਤਾਰੇ ਲੈ ਬਾਪ ਕੀ ਕਰ ਮੇਰੀ ਕਾਇਆ ਡੁੱਬ ਰਹੀ ਹੈ ਕਾਇਆ
ਡੁੱਬੇ ਕੇਸਵਾ ਕਾਇਆ ਡੁੱਬੇ ਕੇਸਵਾ
ਫਿਰ ਮੇਰਾ ਸਾਰਾ ਬੇੜਾ ਹੀ ਹਨੇਰੀ ਨਾਲ ਘਿਰਿਆ ਪਿਆ ਤੂਫਾਨ ਆਇਆ ਪਿਆ ਮੇਰੀ ਬੇੜੀ ਕਮਜ਼ੋਰ ਹੈ ਅਨਲ ਬੇੜਾ ਅਨਲ ਕਹਿੰਦੇ ਆਂਧੀ ਨੂੰ ਅਨਲੇ ਬੇੜਾ ਖਾਂ ਖੇਵ ਨਾ ਸਾਕੀ ਖੇਵਣਾ ਕਹਿੰਦੇ ਨਈਏ ਨੂੰ ਜਿਹੜਾ ਚੱਪੂ ਮਾਰ ਕੇ ਗਾਂ ਉਹ ਕਹਿੰਦੀ ਇੰਨੀ ਢੇਰੀ ਹੈ ਅਨਲੇ ਤੇਰਾ ਪਾਰ ਨਾ ਪਾਇਆ ਬੀਠਲਾ
ਤੇਰਾ ਪਾਰ ਨਾ
ਸਤਿਗੁਰ ਮੇਲੂ ਕੋ
ਸਤਿਗੁਰ ਮੇਲੂ
ਸਤਿਗੁਰ ਮੇਲੂ
ਸਤਿਗੁਰ ਮੇਲੂ
ਇੱਥੇ ਜਿਹੜਾ ਮੋਕੋ ਲਫ਼ਜ਼ ਹੈ ਦਿੱਲੀ ਦੀਪਕ ਹੈ ਖੋਜੀਆਂ ਲਈ ਗਿਆਨਵਾਨ ਕਿਉਂਕਿ ਅਸੀਂ ਹੁਣ ਖੋਜ ਤੇ ਚੜ ਪਏ ਹਾਂ ਸਾਰੀ ਬਾਣੀ ਚ ਕਈ ਵਾਰੀ ਲਫ਼ਜ਼ ਦਿੱਲੀ ਦੀਪਕ ਆਊਗਾ ਉਹਦਾ ਮਤਲਬ ਹੈ ਜੇ ਦਰਵਾਜ਼ਾ ਦੇ ਵਿੱਚ ਇੱਕ ਦਹਿਲੀ ਹੁੰਦੀ ਹੈ ਲੱਕੜੀ ਦੀ ਦਰਵਾਜ਼ੇ ਦੇ ਵਿੱਚ ਉੱਚੀ ਸਾਰੀ ਲੱਕੜ ਲੱਗੀ ਹੁੰਦੀ ਜਿਹੜੀ ਪੈਰਾਂ ਚ ਅੜ ਜਾਏ ਤੇ ਬੰਦਾ ਡਿੱਗ ਪੈਂਦਾ ਉਹਨੂੰ ਦਹਿਲੀ ਉਹਨੂੰ ਦਲੀਜ਼ ਕਹਿੰਦੇ ਆ ਉਹਦੇ ਉੱਤੇ ਕੋਈ ਦੀਵਾ ਰੱਖਿਆ ਹੋਵੇ ਬਲਦਾ ਰਾਤ ਪਈ ਹੋਵੇ ਤੇ ਉਹ ਦੀਵੇ ਦੀ ਲੋ ਅੰਦਰ ਵੀ ਹੋਊਗੀ ਤੇ ਬਾਹਰ ਵੀ ਹੋਊਗੀ ਉਹਨੂੰ ਦਹਿਲੀ ਦੀਪਕ ਕਹਿੰਦੇ ਆ ਇਸ ਚਾਲ ਦੇ ਵਿੱਚ ਇੱਥੇ ਜਿਹੜਾ ਮੋਕੋ ਸ਼ਬਦ ਹੈ ਦਹਿਲੀ ਦੀਪਕ ਹੈ ਇਹ ਇੱਧਰ ਵੀ ਲੱਗੇਗਾ ਉਹ ਦਿਆਲ ਸਤਿਗੁਰ ਮੇਲ ਤੂੰ ਮੋਕੋ ਉਧਰ ਵੀ ਲੱਗੇ ਮੋਕੋ ਪਾਰ ਉਤਾਰੇ ਕੇਸਵਾ ਇਸ ਕਰਕੇ ਇਹਨੂੰ ਦੋਨੋਂ ਵਾਰੀ ਉਧਰ ਅਧਰ ਬੋਲਣਾ ਇਹ ਦਿੱਲੀ ਦੀਪਕ ਹੈ
ਓਹੋ ਦਿਆਲ ਸਤਿਗੁਰ ਮੇਲ ਤੂੰ ਮੋਕੋ ਦਿਆਲ ਸਤਿਗੁਰ ਮੇਲ ਤੂੰ
ਮੋਕੋ
ਪਾਰ ਉਤਾਰੇ ਕੇਸਵਾ
ਮੇਰਾ ਕੋਈ ਬਸ ਨਹੀਂ ਹੈ ਮੇਰੀ ਬਸ ਹੋ ਚੁੱਕੀ ਹੈ
ਉਪਰ ਪੂਜਾ ਕਰ ਮੈਂ ਗੁਰਪਤ ਪੁਕਾਰਿਆ।